ఈ హఫ్తా వార్ బైబిల్ ద దర్సీ వాస్ ప్లేన్ఫీల్డ్ క్రిస్టియన్ సైన్స్ చర్చ్ ఇండిపెండెంట్ వల్లోయ జడా న్యూ జర్జీ అమెరికా వెచ్ ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 11 ਜੁਲਾਈ 2021 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸਾਕਰਮੈਂਟ ਸੁਨਹਿਰੀ ਮਤਨ ਪਤਰਸ ਰੱਬ ਦੇ ਉਸ ਗੱਲੇ ਦੀ ਗੱਲਾਬਾਣੀ ਕਰੋ ਜਿਹੜਾ ਤੁਹਾਡੇ ਵਿੱਚ ਹੈ। ਲਾਚਾਰੀ ਨਾਲ ਗੱਲਾਬਾਣੀ ਨਾ ਕਰੋ ਬਲਕਿ ਰੱਬ ਦੀ ਮਰਜ਼ੀ ਦੇ ਮੁਤਾਬਿਕ ਖੁਸ਼ੀ ਨਾਲ ਅਤੇ ਨਾਜਾਇਜ਼ ਨਫ਼ੇ ਲਈ ਨਹੀਂ ਬਲਕਿ ਦਿਲ ਦੀ ਖੁਸ਼ੀ ਨਾਲ। ਜਵਾਬੀ ਪੜ੍ਹਾਈ ਯਕੂਬ ਇਸ ਲਈ ਸਾਰੀ ਨਜਾਸਤ ਅਤੇ ਬਦੀ ਦੇ ਫੁਜ਼ਲੇ ਨੂੰ ਦੂਰ ਕਰਕੇ ਉਸ ਕਲਾਮ ਨੂੰ ਹਲੀਮੀ ਨਾਲ ਕਬੂਲ ਕਰੋ ਜਿਹੜਾ ਦਿਲ ਵਿੱਚ ਬੋਇਆ ਗਿਆ ਹੈ ਅਤੇ ਤੁਹਾਡੀਆਂ ਰੂਹਾਂ ਨੂੰ ਮੁਕਤੀ ਦੇ ਸਕਦਾ ਹੈ। ਪਰ ਕਲਾਮ ਉੱਤੇ ਅਮਲ ਕਰਨ ਵਾਲੇ ਬਣੋ, ਨਾ ਭਈ ਬਸ ਸੁਣਨ ਵਾਲੇ ਜਿਹੜੇ ਆਪਣੇ ਆਪ ਨੂੰ ਧੋਖਾ ਦਿੰਦੇ ਨੇ। ਕਿਉਂ ਜਿਹੜਾ ਕੋਈ ਕਲਾਮ ਨੂੰ ਸੁਣਨ ਵਾਲਾ ਹੋਵੇ ਅਤੇ ਉਹਦੇ ਉੱਤੇ ਅਮਲ ਕਰਨ ਵਾਲਾ ਨਾ ਹੋਵੇ, ਉਹ ਉਸ ਬੰਦੇ ਵਾਂਗ ਰਹੇ ਜਿਹੜਾ ਆਪਣੀ ਕੁਦਰਤੀ ਸ਼ਕਲ ਸ਼ੀਸ਼ੇ ਵਿੱਚ ਵੇਖਦਾ ਹੈ, ਇਸ ਲਈ ਵੀ ਉਹ ਆਪਣੇ ਆਪ ਨੂੰ ਵੇਖ ਕੇ ਟੁਰ ਜਾਂਦਾ ਹੈ ਅਤੇ ਛੇਤੀ ਨਾਲ ਭੁੱਲ ਜਾਂਦਾ ਹੈ ਵੀ ਮੈਂ ਖਿੰਝਦਾ ਸੀ। ਪਰ ਜਿਹੜਾ ਬੰਦਾ ਆਜ਼ਾਦੀ ਦੀ ਸ਼ਰੀਅਤ ਉੱਤੇ ਧਿਆਨ ਨਾਲ ਨਜ਼ਰ ਕਰਦਾ ਰਹਿੰਦਾ ਹੈ, ਉਹ ਆਪਣੇ ਕੰਮ ਵਿੱਚ ਇਸ ਲਈ ਬਰਕਤ ਪਾਵੇਗਾ ਵੀ ਸੁਣ ਕੇ ਭੁੱਲਦਾ ਨਹੀਂ ਬਲਕਿ ਅਮਲ ਕਰਦਾ ਹੈ। ਜੇ ਕੋਈ ਆਪਣੇ ਆਪ ਨੂੰ ਦੀਨਦਾਰ ਸਮਝੇ ਅਤੇ ਆਪਣੀ ਜ਼ੁਬਾਨ ਨੂੰ ਲਗਾਮ ਨਾ ਦੇਵੇ ਬਲਕਿ ਆਪਣੇ ਦਿਲ ਨੂੰ ਧੋਖਾ ਦੇਵੇ ਤਾਂ ਉਹਦੀ ਦੀਨਦਾਰੀ ਝੂਠ ਹੈ। ਸਾਡੇ ਰੱਬ ਅਤੇ ਬਾਪ ਦੇ ਨੇੜੇ ਖਾਲਸ ਅਤੇ ਬੇਐਬ ਦੀਨਦਾਰੀ ਇਹ ਹੈ ਵੀ ਯਤੀਮਾਂ ਅਤੇ ਬੇਵਾਂ ਦੀ ਮੁਸੀਬਤ ਦੇ ਵੇਲੇ ਉਹਨਾਂ ਦੀ ਖਬਰਗੀਰੀ ਕਰੀਏ ਅਤੇ ਆਪਣੇ ਆਪ ਨੂੰ ਜੱਗ ਤੋਂ ਬੇਖਬਰ ਰੱਖੀਏ। ਦਰਸੀਵਾਜ ਬਾਈਬਲ ਵਿੱਚੋਂ ਮੱਤੀ ਅਤੇ ਜਦ ਉਹ ਘਰ ਖਾਣਾ ਖਾਣ ਨੂੰ ਬੈਠਿਆ ਸੀ ਅਤੇ ਇੰਝ ਹੋਇਆ ਭਈ ਬਹੁਤ ਸਾਰੇ ਮਹਿਸੂਲ ਲੈਣ ਵਾਲੇ ਅਤੇ ਪਾਪੀ ਆ ਕੇ ਯਸੂ ਅਤੇ ਉਹਦੇ ਚੇਲਿਆਂ ਦੇ ਨਾਲ ਖਾਣਾ ਖਾਣ ਨੂੰ ਬੈਠੇ। ਫਰੀਸੀਆਂ ਨੇ ਇਹ ਵੇਖ ਕੇ ਉਹਦੇ ਚੇਲਿਆਂ ਨੂੰ ਆਖਿਆ, ਤੁਹਾਡਾ ਉਸਤਾਦ ਮਹਿਸੂਲ ਲੈਣ ਵਾਲਿਆਂ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦਾ ਹੈ? ਉਹਨੇ ਇਹ ਸੁਣ ਕੇ ਆਖਿਆ, ਤੰਦਰੁਸਤਾਂ ਨੂੰ ਤਬੀਬ ਦੀ ਲੋੜ ਨਹੀਂ ਬਲਕਿ ਬਿਮਾਰਾਂ ਨੂੰ ਹੈ। ਪਰ ਤੁਸੀਂ ਜਾ ਕੇ ਇਹਦੇ ਮਾਂ ਨਹੀਂ ਲੱਭੋ ਵੀ ਮੈਂ ਕੁਰਬਾਨੀ ਨਹੀਂ ਰਹਿਮ ਪਸੰਦ ਕਰਦਾ ਵਾਂ, ਕਿਉਂਕਿ ਮੈਂ ਰਾਸਤਬਾਜ਼ਾਂ ਨੂੰ ਨਹੀਂ ਬਲਕਿ ਪਾਪੀਆਂ ਨੂੰ ਬੁਲਾਉਣ ਆਇਆ ਵਾਂ। ਮੱਤੀ ਉਸ ਵੇਲੇ ਯਸੂ ਸੱਬਤ ਦੇ ਦਿਨ ਖੇਤਾਂ ਵਿੱਚੋਂ ਹੋ ਕੇ ਗਿਆ ਅਤੇ ਉਹਦੇ ਚੇਲਿਆਂ ਨੂੰ ਭੁੱਖ ਲੱਗੀ ਅਤੇ ਉਹ ਬਾਲੀਆਂ ਤੋੜ ਤੋੜ ਕੇ ਖਾਣ ਲੱਗ ਪਏ। ਫਰੀਸੀਆਂ ਨੇ ਇਹ ਵੇਖ ਕੇ ਉਹਨੂੰ ਆਖਿਆ, ਭਈ ਵੇਖ ਤੇਰੇ ਚੇਲੇ ਉਹ ਕੰਮ ਕਰਦੇ ਨੇ ਜਿਹੜੇ ਸੱਬਤ ਦੇ ਦਿਨ ਕਰਨਾ ਨਾਜਾਇਜ਼ ਨੇ। ਉਹਨੇ ਉਹਨਾਂ ਨੂੰ ਆਖਿਆ, ਭਈ ਕੀ ਤੁਸੀਂ ਇਹ ਨਹੀਂ ਪੜਿਆ ਵੀ ਜਦ ਦਾਊਦ ਅਤੇ ਉਹਦੇ ਸਾਥੀ ਭੁੱਖੇ ਸੀ ਅਤੇ ਉਹਨਾਂ ਨੇ ਕੀ ਕੀਤਾ? ਉਹ ਕਿਉਂ ਰੱਬ ਦੇ ਘਰ ਗਏ ਅਤੇ ਨਜ਼ਰ ਦੀਆਂ ਰੋਟੀਆਂ ਖਾਧੀਆਂ ਜਿਨ੍ਹਾਂ ਨੂੰ ਖਾਣਾ ਨਾ ਉਹਦੇ ਲਈ ਜਾਇਜ਼ ਸੀ ਅਤੇ ਨਾ ਉਹਦੇ ਸਾਥੀਆਂ ਲਈ ਪਰ ਸਵਾਏ ਕਾਹਨ ਦੇ? ਜਾਂ ਤੁਸੀਂ ਤੁਰੈਤ ਵਿੱਚ ਨਹੀਂ ਪੜਿਆ ਭਈ ਕਾਹਨ ਸੱਬਤ ਦੇ ਦਿਨ ਹੈਕਲ ਵਿੱਚ ਸੱਬਤ ਦੀ ਬੇਹਰਮਤੀ ਕਰਦੇ ਨੇ ਅਤੇ ਬੇਕਸੂਰ ਰਹਿੰਦੇ ਨੇ? ਮੈਂ ਤੁਹਾਨੂੰ ਆਖਦਾ ਵਾਂ ਭਈ ਇੱਥੇ ਉਹ ਹੈ ਜਿਹੜਾ ਹੈਕਲ ਤੋਂ ਵੀ ਵੱਡਾ ਹੈ। ਪਰ ਜੇ ਤੁਸੀਂ ਇਹਦਾ ਮਤਲਬ ਜਾਣਦੇ ਭਈ ਮੈਂ ਕੁਰਬਾਨੀ ਨਹੀਂ ਰਹਿਮ ਪਸੰਦ ਕਰਦਾ ਵਾਂ ਅਤੇ ਬੇਕਸੂਰਾਂ ਨੂੰ ਕਸੂਰਵਾਰ ਨਾ ਠਹਿਰਾਉਂਦੇ, ਕਿਉਂ ਜੇ ਇਬਨੇ ਆਦਮ ਸੱਬਤ ਦਾ ਵੀ ਮਾਲਕ ਹੈ? ਅਤੇ ਵੇਖੋ ਉੱਥੇ ਇੱਕ ਬੰਦਾ ਸੀ ਜਿਹਦਾ ਇੱਕ ਹੱਥ ਸੁੱਕਿਆ ਹੋਇਆ ਸੀ। ਉਹਨਾਂ ਨੇ ਉਹਦੇ ਉੱਤੇ ਇਲਜ਼ਾਮ ਲਾਉਣ ਦੇ ਇਰਾਦੇ ਨਾਲ ਪੁੱਛਿਆ, ਭਈ ਕੀ ਸੱਬਤ ਦੇ ਦਿਨ ਸ਼ਫਾ ਦੇਣਾ ਜਾਇਜ਼ ਹੈ? ਉਹਨੇ ਉਹਨਾਂ ਨੂੰ ਆਖਿਆ, ਭਈ ਅਜਿਹਾ ਕੌਣ ਹੈ ਜਿਹਦੀ ਇੱਕ ਭੇਡ ਹੋਵੇ ਅਤੇ ਉਹ ਸੱਬਤ ਦੇ ਦਿਨ ਖੱਡੇ ਵਿੱਚ ਡਿੱਗ ਪਵੇ ਅਤੇ ਉਹ ਉਹਨੂੰ ਫੜ ਕੇ ਨਾ ਕੱਢੇ? ਇਸ ਲਈ ਬੰਦੇ ਦੀ ਕਦਰ ਅਤੇ ਭੇਡਾਂ ਤੋਂ ਕਿਤੇ ਬਹੁਤੀ ਹੈ, ਇਸੇ ਲਈ ਸੱਬਤ ਦੇ ਦਿਨ ਨੇਕੀ ਕਰਨਾ ਜਾਇਜ਼ ਹੈ। ਤਦ ਉਹਨੇ ਉਸ ਬੰਦੇ ਨੂੰ ਆਖਿਆ, ਭਈ ਆਪਣਾ ਹੱਥ ਵਧਾ। ਉਹਨੇ ਵਧਾਇਆ ਅਤੇ ਉਹ ਦੂਜੇ ਹੱਥ ਵਾਂਗਰ ਚੰਗਾ ਹੋ ਗਿਆ। ਇਹਦੇ 'ਤੇ ਫਰੀਸੀਆਂ ਨੇ ਬਾਹਰ ਜਾ ਕੇ ਉਹਦੇ ਖਿਲਾਫ ਸਲਾਹ ਕੀਤੀ ਵੀ ਉਹਨੂੰ ਕਿਵੇਂ ਹਲਾਕ ਕਰੀਏ। ਮਰਕਸ ਇਸ ਲਈ ਉਹਦੇ ਚੇਲੇ ਟੁਰ ਗਏ ਅਤੇ ਸ਼ਹਿਰ ਵਿੱਚ ਜਿਵੇਂ ਉਹਨੇ ਉਹਨਾਂ ਨੂੰ ਆਖਿਆ ਸੀ ਉਂਝ ਵੇਖਿਆ ਅਤੇ ਫਸਲ ਤਿਆਰ ਕੀਤੀ। ਜਦੋਂ ਸ਼ਾਮ ਹੋਈ ਤਾਂ ਉਹ ਉਹਨਾਂ 12 ਦੇ ਨਾਲ ਆਇਆ ਅਤੇ ਉਹ ਖਾ ਹੀ ਰਹੇ ਸੀ ਅਤੇ ਉਹਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਅਤੇ ਉਹਨਾਂ ਨੂੰ ਦਿੱਤੀ ਅਤੇ ਆਖਿਆ ਲਓ ਇਹ ਮੇਰਾ ਬਦਨ ਹੈ। ਫਿਰ ਉਹਨੇ ਪਿਆਲਾ ਲੈ ਕੇ ਸ਼ੁਕਰ ਕੀਤਾ ਅਤੇ ਉਹਨਾਂ ਨੂੰ ਦਿੱਤਾ ਅਤੇ ਉਹਨਾਂ ਸਾਰਿਆਂ ਨੇ ਉਹਦੇ ਵਿੱਚੋਂ ਪੀਤਾ ਅਤੇ ਉਹਨੇ ਉਹਨਾਂ ਨੂੰ ਆਖਿਆ ਇਹ ਮੇਰੇ ਅਹਿਦ ਦਾ ਉਹ ਖੂਨ ਹੈ ਜਿਹੜਾ ਬਥੇਰਿਆਂ ਲਈ ਵਗਾਇਆ ਜਾਂਦਾ ਹੈ। ਮੈਂ ਤੁਹਾਨੂੰ ਸੱਚੀ ਆਖਦਾ ਵਾਂ ਭਈ ਅੰਗੂਰ ਦਾ ਸ਼ੀਰਾ ਫਿਰ ਕਦੀ ਨਾ ਪੀਵਾਂਗਾ ਉਸ ਦਿਨ ਤੀਕਰ ਭਈ ਰੱਬ ਦੀ ਬਾਦਸ਼ਾਹੀ ਵਿੱਚ ਨਵਾਂ ਨਾ ਪੀਵਾਂ। ਯੂਹੰਨਾ ਅਤੇ ਉਹ ਆਪਣੀ ਸੂਲੀ ਆਪ ਚੁੱਕ ਕੇ ਉਸ ਥਾਂ ਤੀਕਰ ਬਾਹਰ ਆ ਗਿਆ ਜਿਹੜੀ ਖੋਪੜੀ ਦੀ ਥਾਂ ਖਵਾਉਂਦੀ ਹੈ, ਜਿਹਦਾ ਤਰਜਮਾ ਅਬਰਾਨੀ ਵਿੱਚ ਗੁਲਗੱਤਾ ਹੈ। ਉੱਥੇ ਉਹਨਾਂ ਨੇ ਉਹਨੂੰ ਸੂਲੀ ਉੱਤੇ ਚਾੜਿਆ। ਯੂਹੰਨਾ ਇਹਨਾਂ ਗੱਲਾਂ ਤੋਂ ਬਾਅਦ ਯਿਸੂ ਨੇ ਫਿਰ ਆਪਣੇ ਆਪ ਨੂੰ ਤਿਬਰੀਆਸ ਦੀ ਝੀਲ ਦੇ ਕੰਢੇ ਚੇਲਿਆਂ ਉੱਤੇ ਜ਼ਾਹਿਰ ਕੀਤਾ ਅਤੇ ਇਸ ਤਰ੍ਹਾਂ ਜ਼ਾਹਿਰ ਕੀਤਾ ਸ਼ਮੋਨ ਪਤਰਸ ਅਤੇ ਤੋਮਾ ਜਿਹੜਾ ਅਤਵਾਮ ਅਖਵਾਉਂਦਾ ਹੈ ਅਤੇ ਨਥਨੇਲ ਜਿਹੜਾ ਕਾਨਾਈ ਗਲੀਲ ਦਾ ਸੀ ਅਤੇ ਜ਼ਬਦੀ ਦੇ ਪੁੱਤਰ ਅਤੇ ਉਹਦੇ ਦੋ ਚੇਲਿਆਂ ਵਿੱਚੋਂ ਦੋ ਬੰਦੇ ਇਕੱਠੇ ਹੋਏ। ਸ਼ਮੋਨ ਪਤਰਸ ਨੇ ਉਹਨਾਂ ਨੂੰ ਆਖਿਆ ਮੈਂ ਮੱਛੀ ਦੇ ਸ਼ਿਕਾਰ ਲਈ ਜਾਣਾ ਵਾਂ। ਉਹਨਾਂ ਨੇ ਉਹਨੂੰ ਆਖਿਆ ਅਸੀਂ ਵੀ ਤੇਰੇ ਨਾਲ ਜਾਂਦੇ ਹਾਂ। ਉਹ ਨਿਕਲ ਕੇ ਕਿਸ਼ਤੀ ਉੱਤੇ ਚੜ੍ਹੇ ਪਰ ਉਸ ਰਾਤ ਕੁਝ ਨਾ ਫੜਿਆ ਅਤੇ ਸਵੇਰ ਹੁੰਦਿਆਂ ਯਿਸੂ ਕੰਢੇ ਉੱਤੇ ਆ ਖਲੋਤਾ ਪਰ ਚੇਲਿਆਂ ਨੇ ਨਾ ਪਛਾਣਿਆ ਭਈ ਇਹ ਯਿਸੂ ਹੈ। ਇਸ ਲਈ ਯਿਸੂ ਨੇ ਉਹਨਾਂ ਨੂੰ ਆਖਿਆ ਤੁਹਾਡੇ ਕੋਲ ਕੁਝ ਖਾਣ ਲਈ ਹੈ? ਉਹਨਾਂ ਨੇ ਜਵਾਬ ਦਿੱਤਾ ਭਈ ਨਹੀਂ। ਉਹਨੇ ਉਹਨਾਂ ਨੂੰ ਆਖਿਆ ਭਈ ਕਿਸ਼ਤੀ ਦੇ ਸੱਜੇ ਪਾਸੇ ਵੱਲ ਜਾਲ ਸੁੱਟੋ ਅਤੇ ਮੱਛੀ ਲੱਭੇਗੀ। ਇਸ ਲਈ ਜਦ ਉਹਨਾਂ ਨੇ ਜਾਲ ਸੁੱਟਿਆ ਅਤੇ ਮੱਛੀਆਂ ਦੀ ਕਸਰਤ ਦੇ ਪਾਰੋਂ ਖਿੱਚ ਨਾ ਸਕੇ। ਜਿਸ ਵੇਲੇ ਕੰਢੇ ਉੱਤੇ ਉਤਰੇ ਅਤੇ ਉਹਨਾਂ ਨੇ ਕੋਲਿਆਂ ਦੀ ਅੱਗ ਅਤੇ ਮੱਛੀ ਧਰੀ ਹੋਈ ਵੇਖੀ ਅਤੇ ਰੋਟੀ ਵੇਖੀ। ਯਿਸੂ ਨੇ ਉਹਨਾਂ ਨੂੰ ਆਖਿਆ ਆਓ ਖਾਣਾ ਖਾ ਲਵੋ ਅਤੇ ਚੇਲਿਆਂ ਵਿੱਚੋਂ ਕਿਸੇ ਨੂੰ ਜ਼ਰੂਰਤ ਨਾ ਹੋਈ ਵੀ ਉਹਨੂੰ ਪੁੱਛਦਾ ਵੀ ਤੂੰ ਕੌਣ ਹੈ, ਕਿਉਂਕਿ ਉਹ ਜਾਣਦੇ ਸੀ ਵੀ ਉਹ ਖੁਦਾਵੰਦ ਹੀ ਹੈ। ਅਤੇ ਜਦ ਖਾਣਾ ਖਾ ਚੁੱਕੇ ਤਾਂ ਯਿਸੂ ਨੇ ਸ਼ਮੋਨ ਪਤਰਸ ਨੂੰ ਆਖਿਆ ਐ ਸ਼ਮੋਨ ਯੂਹੰਨਾ ਦੇ ਪੁੱਤਰ, ਕੀ ਤੂੰ ਇਹਨਾਂ ਤੋਂ ਬਹੁਤੀ ਮੇਰੇ ਨਾਲ ਮੁਹੱਬਤ ਰੱਖਦਾ ਹੈ? ਉਹਨੇ ਉਹਨੂੰ ਆਖਿਆ ਹਾਂ ਐ ਖੁਦਾਵੰਦ, ਤੂੰ ਤਾਂ ਜਾਣਦਾ ਹੀ ਹੈ ਭਈ ਮੈਂ ਤੈਨੂੰ ਕਿੰਨਾ ਅਜ਼ੀਜ਼ ਰੱਖਦਾ ਵਾਂ। ਉਹਨੇ ਉਹਨੂੰ ਆਖਿਆ ਭਈ ਤੂੰ ਮੇਰੇ ਲੇਲੇ 'ਚ ਰਾ। ਉਹਨੇ ਫਿਰ ਉਹਨੂੰ ਆਖਿਆ ਐ ਸ਼ਮੋਨ ਯੂਹੰਨਾ ਦੇ ਪੁੱਤਰ, ਕੀ ਤੂੰ ਮੇਰੇ ਨਾਲ ਮੁਹੱਬਤ ਰੱਖਦਾ ਹੈ? ਉਹਨੇ ਉਹਨੂੰ ਆਖਿਆ ਹਾਂ ਐ ਖੁਦਾਵੰਦ, ਤੂੰ ਤਾਂ ਜਾਣਦਾ ਹੀ ਹੈ ਭਈ ਮੈਂ ਤੈਨੂੰ ਅਜ਼ੀਜ਼ ਰੱਖਦਾ ਵਾਂ। ਉਹਨੇ ਉਹਨੂੰ ਆਖਿਆ ਭਈ ਤੂੰ ਮੇਰੀਆਂ ਭੇਡਾਂ ਦੀ ਗੱਲਾਂ ਬਾਨੀ ਕਰ। ਉਹਨੇ ਤੀਜੀ ਵਾਰੀ ਉਹਨੂੰ ਆਖਿਆ ਐ ਸ਼ਮੋਨ ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਅਜ਼ੀਜ਼ ਰੱਖਦਾ ਹੈ? ਇਸ ਲਈ ਵੀ ਉਹਨੇ ਤੀਜੀ ਵਾਰੀ ਉਹਨੂੰ ਆਖਿਆ ਭਈ ਤੂੰ ਮੈਨੂੰ ਅਜ਼ੀਜ਼ ਰੱਖਦਾ ਹੈ। ਇਸ ਬਾਰੋਂ ਪਤਰਸ ਨੇ ਦਿਲਗੀਰ ਹੋ ਕੇ ਉਹਨੂੰ ਆਖਿਆ ਐ ਖੁਦਾਵੰਦ, ਤੂੰ ਤਾਂ ਸਭ ਕੁਝ ਜਾਣਦਾ ਹੈ, ਤੈਨੂੰ ਪਤਾ ਹੀ ਹੈ ਭਈ ਮੈਂ ਤੈਨੂੰ ਅਜ਼ੀਜ਼ ਰੱਖਦਾ ਵਾਂ। ਯਿਸੂ ਨੇ ਉਹਨੂੰ ਆਖਿਆ ਭਈ ਤੂੰ ਮੇਰੀਆਂ ਭੇਡਾਂ ਚਰਾ। ਯੂਹੰਨਾ ਜੇ ਤੁਸੀਂ ਮੇਰੇ ਨਾਲ ਮੁਹੱਬਤ ਰੱਖਦੇ ਹੋ ਤਾਂ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ। ਮੱਤੀ ਬਿਮਾਰਾਂ ਨੂੰ ਚੰਗਾ ਕਰਨਾ, ਮੁਰਦਿਆਂ ਨੂੰ ਜਵਾਉਣਾ, ਕੂੜੀਆਂ ਨੂੰ ਪਾਕ ਸਾਫ਼ ਕਰਨਾ, ਬਦਰੂਆਂ ਨੂੰ ਕੱਢਣਾ, ਤੁਸੀਂ ਮੁਫ਼ਤ ਪਾਇਆ ਮੁਫ਼ਤ ਦਿਓ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਅਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਅਤੇ ਸਿਹਤ ਯਿਸੂ ਨਾਸਰੀ ਨੇ ਇਨਸਾਨ ਅਤੇ ਇਨਸਾਨ ਦੇ ਇਕੱਠ ਨੂੰ ਬਿਆਨ ਕੀਤਾ ਅਤੇ ਇਹਦੇ ਲਈ ਸਾਡੇ ਉੱਤੇ ਉਹਦੀ ਬਹੁਤ ਜ਼ਿਆਦਾ ਅਕੀਦਤ ਦਾ ਭਾਰ ਹੈ। ਉਹਦਾ ਮਿਸ਼ਨ ਇਨਫਰਾਦੀ ਅਤੇ ਇਜਤਮਾਈ ਦੋਵੇਂ ਸੀ। ਉਹਨੇ ਹਯਾਤੀ ਦਾ ਮੁਨਾਸਬ ਕੰਮ ਪੂਰਾ ਕੀਤਾ, ਨਾ ਸਿਰਫ ਆਪਣੇ ਇਨਸਾਫ਼ ਲਈ ਬਲਕਿ ਇਨਸਾਨਾਂ ਉੱਤੇ ਰਹਿਮ ਦੇ ਪਾਰੋਂ ਉਹਨਾਂ ਨੂੰ ਇਹ ਵਿਖਾਉਣ ਲਈ ਵੀ ਉਹਨਾਂ ਨੇ ਆਪਣਾ ਕੰਮ ਕਿਵੇਂ ਕਰਨਾ ਹੈ, ਬਲਕਿ ਨਾ ਤਾਂ ਆਪ ਉਹਨਾਂ ਲਈ ਕਰਨ ਜਾਂ ਨਾ ਹੀ ਉਹਨਾਂ ਨੂੰ ਕਿਸੇ ਜ਼ਿੰਮੇਵਾਰੀ ਤੋਂ ਆਜ਼ਾਦ ਕਰਨ ਲਈ ਇਹ ਕੀਤਾ। ਯਿਸੂ ਦੀ ਤਾਰੀਖ ਨੇ ਨਵਾਂ ਕੈਲੰਡਰ ਸਾਹਮਣੇ ਲਿਆਂਦਾ ਹੈ ਜਿਹਨੂੰ ਅਸੀਂ ਮਸੀਹੀ ਦੌਰ ਆਖਦੇ ਹਾਂ, ਪਰ ਉਹਨੇ ਰਵਾਇਤੀ ਇਬਾਦਤਾਂ ਨਹੀਂ ਬਣਾਈਆਂ। ਉਹ ਜਾਣਦਾ ਸੀ ਵੀ ਇਨਸਾਨ ਬਪਤਿਸਮਾ ਲੈ ਸਕਦਾ, ਯੂਖਰਿਸਤ ਵਿੱਚ ਸ਼ਰੀਕ ਹੋ ਸਕਦਾ, ਕਲੀਸਿਆ ਦੀ ਮਦਦ ਕਰ ਸਕਦਾ, ਸਬਤ ਨੂੰ ਮੰਨ ਸਕਦਾ, ਲੰਮੀ ਲੰਮੀ ਇਬਾਦਤ ਕਰ ਸਕਦਾ ਹੈ, ਪਰ ਉਹ ਜਿਨਸਪ੍ਰਸਤ ਅਤੇ ਪਾਪੀ ਹੀ ਹੈ। ਯਿਸੂ ਨੇ ਸਾਡੀਆਂ ਕਮਜ਼ੋਰੀਆਂ ਸਹੀਆਂ। ਉਹ ਬਸ਼ਰੀ ਅਕੀਦੇ ਦੀ ਗਲਤੀ ਨੂੰ ਜਾਣਦਾ ਸੀ ਅਤੇ ਉਹਦੇ ਮਾਰ ਖਾਣ ਨਾਲ ਗਲਤੀ ਨੂੰ ਰੱਦ ਕਰਨ ਨਾਲ ਅਸੀਂ ਸ਼ਫਾ ਪਾਈ। ਬੰਦਿਆਂ ਵਿੱਚ ਹਕੀਰ ਅਤੇ ਮਰਦੂਦ ਹੁੰਦਿਆਂ ਹੋਏ ਹਕਾਰਤ ਦੇ ਬਦਲੇ ਬਰਕਤਾਂ ਦਿੰਦਿਆਂ ਹੋਏ ਉਹਨੇ ਇਨਸਾਨਾਂ ਨੂੰ ਉਹਨਾਂ ਦੇ ਆਪਣੇ ਖਿਲਾਫ਼ ਤਾਲੀਮ ਦਿੱਤੀ ਅਤੇ ਜਦੋਂ ਗਲਤੀ ਨੇ ਸੱਚਾਈ ਦੀ ਤਾਕਤ ਨੂੰ ਮਹਿਸੂਸ ਕੀਤਾ ਤਾਂ ਕੋੜੇ ਅਤੇ ਸੂਲੀ ਉਸ ਵੱਡੇ ਉਸਤਾਦ ਦੀ ਉਡੀਕ ਵਿੱਚ ਸਨ। ਉਹ ਇਹ ਜਾਣਦੇ ਹੋਏ ਕਦੀ ਨਾ ਝੁਕਿਆ ਵੀ ਇਲਾਹੀ ਹੁਕਮ ਦੀ ਫਰਮਾ ਬਰਦਾਰੀ ਕਰਨਾ ਅਤੇ ਰੱਬ ਉੱਤੇ ਭਰੋਸਾ ਕਰਨਾ ਪਾਪ ਤੋਂ ਪਾਕੀਜ਼ਗੀ ਵੱਲ ਲੈ ਜਾਣ ਵਾਲੀ ਨਵੀਂ ਰਾਹ ਨੂੰ ਬਣਾਉਂਦਾ ਹੈ ਅਤੇ ਉਹਦੇ ਉੱਤੇ ਟੁਰਨ ਨਾਲ ਮੁਕਤੀ ਮਿਲਦੀ ਹੈ। ਯਸੂ ਨੇ ਇਜ਼ਹਾਰ ਦੇ ਪਾਰੋਂ ਹਯਾਤੀ ਦਾ ਤਰੀਕਾਕਾਰ ਸਿਖਾਇਆ ਤਾਂ ਜੋ ਅਸੀਂ ਇਹ ਸਮਝ ਸਕੀਏ ਵੀ ਕਿਵੇਂ ਇਲਾਹੀ ਅਸੂਲ ਬਿਮਾਰ ਨੂੰ ਸ਼ਫਾ ਦਿੰਦਾ, ਗਲਤੀ ਨੂੰ ਵਾਰ ਕਰਦਾ ਅਤੇ ਮੌਤ ਉੱਤੇ ਫਤਿਹਮੰਦ ਹੁੰਦਾ ਹੈ। ਰੱਬ ਦੇ ਨਾਲ ਉਹਦੀ ਫਰਮਾ ਬਰਦਾਰੀ ਨਾਲ ਉਹਨੇ ਬਾਕੀ ਸਾਰਿਆਂ ਲੋਕਾਂ ਦੀ ਨਿਸਬਤ ਹਸਤੀ ਦੇ ਅਸੂਲ ਨੂੰ ਬਹੁਤਾ ਰੂਹਾਨੀ ਜ਼ਾਹਰ ਕੀਤਾ। ਇਸੇ ਤਰ੍ਹਾਂ ਉਹਦੀ ਇਸ ਨਸੀਹਤ ਦੀ ਤਾਕਤ ਹੈ ਵੀ ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਉੱਤੇ ਅਮਲ ਕਰੋਗੇ। ਕਲੀਸੀਆ ਦੇ ਅੰਦਰ ਜਾਂ ਬਾਹਰ ਜੋ ਕੁਝ ਵੀ ਚੰਗਾ ਹੈ ਉਹਨੂੰ ਇੱਜ਼ਤ ਦਿੰਦਿਆਂ ਹੋਏ ਕਿਸੇ ਬੰਦੇ ਦੀ ਮਸੀਹ ਵਿੱਚ ਤਕਦੀਸ ਪੇਸ਼ੇ ਦੀ ਨਿਸਬਤ ਇਜ਼ਹਾਰ ਉੱਤੇ ਬਹੁਤ ਹੀ ਨਿਯੋ ਰੱਖਦੀ ਹੈ। ਮਸੀਹੀ ਫਰਜ਼ਾਂ ਦੀ ਫਹਿਰਿਸਤ ਵਿੱਚ ਸਭ ਤੋਂ ਪਹਿਲਾ ਫਰਜ਼ ਉਹਨੇ ਆਪਣੇ ਮਗਰ ਟੁਰਨ ਵਾਲਿਆਂ ਨੂੰ ਸਿਖਾਇਆ। ਉਹ ਸੱਚਾਈ ਅਤੇ ਪਿਆਰ ਦੀ ਸ਼ਫਾ ਦੇਣ ਵਾਲੀ ਤਾਕਤ ਹੈ। ਉਹਨੇ ਬੇਜਾਨ ਰਸਮਾਂ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ। ਇਹ ਜਿਉਂਦਾ ਮਸੀਹ ਅਮਲੀ ਸੱਚਾਈ ਹੀ ਹੈ ਜਿਹੜਾ ਮਸੀਹ ਨੂੰ ਉਹਨਾਂ ਸਾਰਿਆਂ ਲਈ ਕਿਆਮਤ ਅਤੇ ਹਯਾਤੀ ਬਣਾਉਂਦਾ ਹੈ ਜਿਹੜੇ ਕੰਮਾਂ ਵਿੱਚ ਉਹਦੇ ਮਗਰ ਟੁਰਦੇ ਨੇ। ਉਹਦੇ ਕੀਮਤੀ ਹੁਕਮਾਂ ਦੀ ਫਰਮਾ ਬਰਦਾਰੀ ਕਰਦਿਆਂ ਹੋਏ ਜਿੰਨਾ ਅਸੀਂ ਇਹਨੂੰ ਸਮਝ ਸਕਦੇ ਹਾਂ ਓਨਾ ਹੀ ਉਹਦੇ ਇਜ਼ਹਾਰ ਮਗਰ ਟੁਰਦਿਆਂ ਹੋਏ ਅਸੀਂ ਉਹਦੇ ਪਿਆਲੇ ਵਿੱਚ ਪੀਂਦੇ ਹਾਂ, ਉਹਦੀ ਰੋਟੀ ਵਿੱਚ ਸ਼ਰੀਕ ਹੁੰਦੇ ਹਾਂ ਅਤੇ ਉਹਦੀ ਪਾਕਿਜ਼ਗੀ ਵਿੱਚ ਵਾਪਸਵਾਂ ਪਾਉਂਦੇ ਹਾਂ ਅਤੇ ਅਖੀਰੀ ਅਸੀਂ ਜਿਹੜਾ ਮੌਤ ਉੱਤੇ ਫਤਿਹ ਪਾਉਂਦਾ ਹੈ ਉਸ ਇਲਾਹੀ ਅਸੂਲ ਦੇ ਪੂਰੇ ਫਹਿਮ ਵਿੱਚ ਉਹਦੇ ਨਾਲ ਬੈਠਾਂਗੇ, ਆਰਾਮ ਕਰਾਂਗੇ। ਆਪਣੇ ਉਸਤਾਦ ਦੇ ਹੁਕਮਾਂ ਉੱਤੇ ਅਮਲ ਕਰਨਾ ਅਤੇ ਉਹਦੇ ਨਮੂਨੇ ਉੱਤੇ ਟੁਰਨਾ ਸਾਡੇ ਉੱਤੇ ਉਹਦਾ ਠੀਕ ਕਰਜ਼ ਹੈ ਅਤੇ ਜੋ ਕੁਝ ਉਹਨੇ ਕੀਤਾ ਉਹਦੀ ਸ਼ੁਕਰਗੁਜ਼ਾਰੀ ਦਾ ਇਕੱਲਾ ਚੰਗਾ ਸਬੂਤ ਹੈ। ਵਫ਼ਾਦਾਰੀ ਅਤੇ ਦਿਲੀ ਸ਼ੁਕਰਗੁਜ਼ਾਰੀ ਨੂੰ ਜ਼ਾਹਰ ਕਰਨ ਲਈ ਬਾਹਰ ਵਾਲੀ ਇਬਾਦਤ ਆਪਣੇ ਆਪ ਵਿੱਚ ਹੀ ਕਾਫ਼ੀ ਨਹੀਂ ਹੈ, ਕਿਉਂਕਿ ਉਹਨੇ ਆਖਿਆ ਜੇ ਤੁਸੀਂ ਮੇਰੇ ਨਾਲ ਪਿਆਰ ਕਰਦੇ ਹੋ ਤਾਂ ਮੇਰੇ ਹੁਕਮਾਂ ਉੱਤੇ ਅਮਲ ਕਰੋ। ਰੱਬ ਕਰੇ ਵੀ ਅੱਜ ਦੇ ਮਸੀਹੀ ਇਸ ਚਾਲ ਚੱਲਣ ਦੀ ਹੋਰ ਅਮਲੀ ਅਹਿਮੀਅਤ ਨੂੰ ਮੰਨਣ। ਇਹ ਮੁਮਕਿਨ ਹੈ, ਹਾਂ ਇਹ ਹਰ ਬੱਚੇ ਮਰਦ ਅਤੇ ਔਰਤ ਦੀ ਜ਼ਿੰਮੇਵਾਰੀ ਅਤੇ ਹੱਕ ਹੈ ਭਈ ਉਹ ਹਯਾਤੀ ਅਤੇ ਸੱਚਾਈ ਸਿਹਤ ਅਤੇ ਪਾਕਿਜ਼ਗੀ ਦੇ ਇਜ਼ਹਾਰ ਦੇ ਪਾਰੋਂ ਮਾਲਕ ਦੇ ਨਮੂਨੇ ਦੀ ਕਿਸੇ ਹੱਦ ਤੀਕ ਪੈਰਵੀ ਕਰਨ। ਮਸੀਹੀ ਲੋਕ ਉਹਦੇ ਪੈਰੋਕਾਰ ਹੋਣ ਦਾ ਦਾਅਵਾ ਤਾਂ ਕਰਦੇ ਨੇ ਪਰ ਕੀ ਉਹ ਉਹਦੇ ਮਗਰ ਉਸੇ ਤਰ੍ਹਾਂ ਟੁਰਦੇ ਨੇ ਜਿਵੇਂ ਉਹਨੇ ਹੁਕਮ ਦਿੱਤਾ ਹੈ? ਇਹਨਾਂ ਲਾਜ਼ਮੀ ਹੁਕਮਾਂ ਨੂੰ ਮੰਨੋ। ਇਸ ਲਈ ਚਾਹੀਦਾ ਹੈ ਵੀ ਤੁਸੀਂ ਕਾਮਲ ਹੋਵੋ ਜਿਵੇਂ ਤੁਹਾਡਾ ਸਮਾਨੀ ਪਿਓ ਕਾਮਲ ਹੈ। ਤੁਸੀਂ ਸਾਰੇ ਜੱਗ ਵਿੱਚ ਜਾ ਕੇ ਪੂਰੀ ਖਲਕਤ ਦੇ ਸਾਹਮਣੇ ਅੰਜੀਲ ਦੀ ਮੁਨਾਦੀ ਕਰੋ, ਬਿਮਾਰ ਨੂੰ ਸ਼ਫਾ ਦਿਓ। ਜੇ ਉਹ ਸਾਰੇ ਜਿਨ੍ਹਾਂ ਨੇ ਸਾਕਰਾਮੈਂਟ ਵਿੱਚ ਹਿੱਸਾ ਲਿਆ, ਯਸੂ ਦੇ ਦੁੱਖਾਂ ਦੀ ਅਸਲ ਵਿੱਚ ਯਾਦਗਾਰ ਮਨਾਈ ਸੀ ਅਤੇ ਉਸ ਪਿਆਲੇ ਵਿੱਚ ਪੀਤਾ ਸੀ ਅਤੇ ਉਹ ਜੱਗ ਵਿੱਚ ਇਨਕਲਾਬ ਲਿਆਉਂਦੇ ਨੇ, ਉਹ ਸਾਰੇ ਜਿਹੜੇ ਮਾਦੀ ਅਲਾਮਤਾਂ ਦੇ ਰਾਹੀਂ ਉਹਦੀ ਯਾਦਗਾਰੀ ਨੂੰ ਲੱਭਣ ਵਾਲੇ ਨੇ, ਉਹ ਸੂਲੀ ਚੁੱਕਣਗੇ, ਬਿਮਾਰਾਂ ਨੂੰ ਸ਼ਫਾ ਦੇਣਗੇ, ਬਦਰੂਆਂ ਨੂੰ ਕੱਢਣਗੇ ਅਤੇ ਮਸੀਹ ਸੱਚਾਈ ਦੀ ਖੁਸ਼ਖਬਰੀ ਗਰੀਬਾਂ ਮਨਫੀ ਸੋਚ ਵਾਲਿਆਂ ਨੂੰ ਦੇਣਗੇ, ਉਹ ਹਜ਼ਾਰ ਸਾਲਾ ਦੌਰ ਲਿਆਉਣਗੇ। ਸਾਡਾ ਬਪਤਿਸਮਾ ਸਾਰੀ ਗਲਤੀ ਤੋਂ ਸਾਡੀ ਪਾਕੀਜ਼ਗੀ ਹੈ। ਸਾਡੀ ਕਲੀਸੀਆ ਇਲਾਹੀ ਅਸੂਲ ਮੁਹੱਬਤ ਉੱਤੇ ਕਾਇਮ ਹੈ। ਅਸੀਂ ਇਸ ਕਲੀਸੀਆ ਵਿੱਚ ਬਸ ਰੂਹ ਵਿੱਚ ਨੌਮੌਲੂਦ ਹੁੰਦਿਆਂ ਹੋਏ ਇਕੱਠੇ ਹੋ ਸਕਦੇ ਹਾਂ। ਜਦ ਅਸੀਂ ਮੁਹੱਬਤ ਦੇ ਫਲ ਲਿਆਉਂਦਿਆਂ ਹੋਏ, ਗਲਤੀ ਨੂੰ ਕੱਢਦਿਆਂ ਹੋਏ ਅਤੇ ਬਿਮਾਰਾਂ ਨੂੰ ਸ਼ਿਫਾ ਦਿੰਦਿਆਂ ਹੋਏ ਉਸ ਹਯਾਤੀ ਤੀਕ ਰੱਪੜਦੇ ਹਾਂ ਜਿਹੜੀ ਸੱਚਾਈ ਹੈ ਅਤੇ ਉਸ ਸੱਚਾਈ ਤੀਕ ਰੱਪੜਦੇ ਹਾਂ ਜਿਹੜੀ ਹਯਾਤੀ ਹੈ। ਸਾਡਾ ਯੂਖਰਿਸਤ ਇੱਕ ਰੱਬ ਦੇ ਨਾਲ ਰੂਹਾਨੀ ਸ਼ਰਾਕਤ ਹੈ। ਸਾਡੀ ਰੋਟੀ ਜਿਹੜੀ ਅਸਮਾਨ ਤੋਂ ਉਤਰਦੀ ਹੈ ਸੱਚਾਈ ਹੈ। ਸਾਡਾ ਪਿਆਲਾ ਸਲੀਬ ਹੈ। ਸਾਡੀ ਮੈਂ ਯਾਨੀ ਉਹ ਮੈਂ ਜਿਹੜੀ ਸਾਡੀ ਮਾਲਕ ਨੇ ਪੀਤੀ ਅਤੇ ਆਪਣੇ ਪੈਰੋਕਾਰਾਂ ਨੂੰ ਵੀ ਉਹਦਾ ਹੁਕਮ ਦਿੱਤਾ, ਮੁਹੱਬਤ ਦਾ ਇਲਹਾਮ ਹੈ। ਇਲਾਹੀ ਨੂੰ ਹਰ ਮੁਕਾਮ ਅਤੇ ਇਨਸਾਨ ਉੱਤੇ ਫਾਤਿਹ ਹੋਣਾ ਚਾਹੀਦਾ ਹੈ। ਉਹ ਸਾਇੰਸ ਜਿਹਦੀ ਤਾਲੀਮ ਯਸੂ ਨੇ ਦਿੱਤੀ ਅਤੇ ਉਹਦੇ ਉੱਤੇ ਹਯਾਤੀ ਲੰਘਾਈ, ਉਹਨੂੰ ਹਯਾਤੀ ਮਵਾਦ ਅਤੇ ਜ਼ਹਾਨਤ ਦੇ ਬਾਰੇ ਸਾਰੇ ਮਾਦੀ ਅਕੀਦਿਆਂ ਉੱਤੇ ਅਤੇ ਅਜਿਹੇ ਅਕੀਦਿਆਂ ਤੋਂ ਫਰੋਗ ਪਾਉਣ ਲਈ ਬਹੁਤ ਸਾਰੀ ਗਲਤੀਆਂ ਉੱਤੇ ਫਤਿਹਮੰਦ ਹੋਣਾ ਚਾਹੀਦਾ ਹੈ। ਮੁਹੱਬਤ ਨੂੰ ਨਫ਼ਰਤ ਉੱਤੇ ਹਮੇਸ਼ਾ ਫਤਿਹਮੰਦ ਹੋਣਾ ਚਾਹੀਦਾ ਹੈ। ਇਸ ਤੋਂ ਪਹਿਲਾਂ ਵੀ ਕੰਡਿਆਂ ਨੂੰ ਤਾਜ ਬਣਾਉਣ ਲਈ ਚੁਣਿਆ ਜਾਵੇ ਅਤੇ ਰੂਹ ਦੀ ਬਰਤਰੀ ਨੂੰ ਜ਼ਾਹਿਰ ਕੀਤਾ ਜਾਵੇ। ਸੱਚਾਈ ਅਤੇ ਹਯਾਤੀ ਨੂੰ ਗਲਤੀ ਅਤੇ ਮੌਤ ਉੱਤੇ ਫਤਿਹ ਦੀ ਮੋਹਰ ਲਾ ਦੇਣੀ ਚਾਹੀਦੀ ਹੈ। ਦੁਆਏ ਖੈਰ ਆਖ ਦੀਏ, ਇਹ ਇੱਕ ਚੰਗੇ ਅਤੇ ਵਫ਼ਾਦਾਰ ਖਾਦਮ, ਤੂੰ ਬਹੁਤ ਚੰਗਾ ਕੰਮ ਕੀਤਾ। ਉਹਦੀ ਤਾਲੀਮ ਅਤੇ ਨਮੂਨੇ ਮਗਰ ਟੁਰਨ ਲਈ ਕੌਣ ਤਿਆਰ ਹੈ? ਸਾਰਿਆਂ ਨੇ ਛੇਤੀ ਜਾਂ ਕੁਝ ਚਿਰ ਬਾਅਦ ਮਸੀਹ ਯਾਨੀ ਰੱਬ ਦੇ ਅਸਲੀ ਤਸੱਵਰ ਵਿੱਚ ਆਪਣੇ ਆਪ ਨੂੰ ਜੋੜਨਾ ਹੈ। ਯਸੂ ਦੀ ਇੰਤਹਾਈ ਇਨਸਾਨੀ ਕੁਰਬਾਨੀ ਦੀ ਹਦਾਇਤ ਇਹ ਸੀ ਭਈ ਉਹ ਆਪਣਾ ਖਰੀਦਿਆ ਹੋਇਆ ਪਾਕ ਖਜ਼ਾਨਾ ਪਾਪ ਆਲੂਦ ਇਨਸਾਨ ਦੇ ਖਾਲੀ ਗੋਦਾਮਾਂ ਵਿੱਚ ਆਜ਼ਾਦੀ ਨਾਲ ਪਾਵੇ। ਉਹਦੇ ਇਲਾਹੀ ਇਖਤਿਆਰ ਦੀ ਗਵਾਹੀ ਵਿੱਚ ਉਹਨੇ ਇਹ ਸਬੂਤ ਫਰਾਹਮ ਕੀਤਾ ਭਈ ਹਯਾਤੀ, ਸੱਚਾਈ ਅਤੇ ਮੁਹੱਬਤ ਬਿਮਾਰੀ ਅਤੇ ਪਾਪੀ ਨੂੰ ਸ਼ਿਫਾ ਦਿੰਦੇ ਨੇ ਅਤੇ ਅਕਲ ਦੇ ਪਾਰੋਂ ਨਾ ਕਿ ਮਾਦੇ ਦੇ ਪਾਰੋਂ ਮੌਤ ਉੱਤੇ ਫਤਿਹ ਪਾਉਂਦੇ ਨੇ। ਇਲਾਹੀ ਮੁਹੱਬਤ ਦਾ ਇਹ ਸਭ ਤੋਂ ਉੱਚਾ ਸਬੂਤ ਸੀ ਜਿਹੜਾ ਉਹ ਪੇਸ਼ ਕਰ ਸਕਦਾ ਸੀ। ਸੱਚਾਈ ਦਾ ਲਫਾਨੀ ਨਜ਼ਰੀਆ ਆਪਣੇ ਪਰਾਂ ਹੇਠਾਂ ਬਿਮਾਰਾਂ ਅਤੇ ਪਾਪੀਆਂ ਨੂੰ ਇਕੱਠਿਆਂ ਕਰਦਿਆਂ ਹੋਏ ਸਦੀਆਂ ਦਾ ਅਹਾਤਾ ਕਰ ਰਿਹਾ ਹੈ। ਮੇਰੀ ਖਸਤਾ ਹਾਲ ਉਮੀਦ ਉਸ ਖੁਸ਼ੀ ਦੇ ਦਿਨ ਦਾ ਅਹਿਸਾਸ ਦਿਲਾਉਣ ਦੀ ਕੋਸ਼ਿਸ਼ ਕਰਦੀ ਹੈ ਜਦੋਂ ਇਨਸਾਨ ਮਸੀਹ ਦੀ ਸਾਇੰਸ ਨੂੰ ਸਮਝੇਗਾ ਅਤੇ ਆਪਣੇ ਗੁਆਂਢੀ ਨਾਲ ਆਪਣੇ ਵਾਂਗਰ ਮੁਹੱਬਤ ਰੱਖੇਗਾ, ਜਦੋਂ ਉਹ ਇਹ ਜਾਣੇਗਾ ਵੀ ਰੱਬ ਕਾਦਰ ਮੁਤਲਿਕ ਹੈ ਅਤੇ ਜੋ ਕੁਝ ਉਹਨੇ ਇਨਸਾਨ ਲਈ ਕੀਤਾ ਹੈ ਅਤੇ ਕਰ ਰਿਹਾ ਹੈ ਉਹਦੇ ਵਿੱਚ ਇਲਾਹੀ ਮੁਹੱਬਤ ਦੀ ਸ਼ਫਾਈਆ ਤਾਕਤ ਨੂੰ ਜਾਣੇਗਾ। ਵਾਅਦੇ ਪੂਰੇ ਕੀਤੇ ਜਾਣਗੇ। ਇਲਾਹੀ ਸ਼ਫਾ ਦੇ ਦੁਬਾਰਾ ਜ਼ਾਹਰ ਹੋਣ ਦਾ ਵੇਲਾ ਹਰ ਵੇਲਾ ਹੁੰਦਾ ਹੈ ਅਤੇ ਜੋ ਕੋਈ ਵੀ ਆਪਣਾ ਧਰਤੀ ਵਾਲਾ ਸਭ ਕੁਝ ਇਲਾਹੀ ਸਾਇੰਸ ਦੀ ਅਲਤਾਰ ਉੱਤੇ ਰੱਖਦਾ ਹੈ ਉਹ ਹੁਣ ਮਸੀਹ ਦੇ ਪਿਆਲੇ ਵਿੱਚੋਂ ਪੀਂਦਾ ਹੈ ਅਤੇ ਉਹ ਰੂਹ ਅਤੇ ਮਸੀਹੀ ਸ਼ਫਾ ਦੀ ਤਾਕਤ ਨਾਲ ਮਲਬੂਸ ਹੁੰਦਾ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਬਿਆਰੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਿਹਨੀ ਸਲਾਹਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।